ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ,
ਅਵਤਾਰਾਂ ਦੀ ਬੋਲੀ,
ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਖੋਲੀ,
ਦੁੱਧ ਵਿੱਚ ਮਿਸ਼ਰੀ ਖੋਲੀ,
ਰੱਜ ਰੱਜ ਲਾਡ ਲਡਾਇਆ ਤੈਨੂੰ।
ਦੋਸਤੋ, ਐਸ ਪੀ ਐਸ ਪੰਜਾਬੀ ਲਈ ਮੈਂ ਪ੍ਰੀਤ ਇੰਦਰ ਗਰੇਵਾਲ। ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤ ਨੂੰ 9 ਤੋਂ 10 ਵਜੇ ਦਰਮਿਆਨ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਦਾ ਇੱਕ ਹਿੱਸਾ ਸੁਣ ਰਹੇ ਹੋ। ਅੱਜ ਗੱਲ ਆਪਾਂ ਪੰਜਾਬੀ ਬੋਲੀ ਦੀ ਕਰਨੀ ਆ। ਪੰਜਾਬੀ ਬੋਲੀ ਦੇ ਇੱਕ ਚਿੰਤਕ ਅਤੇ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਲੇ ਇੱਕ ਸੱਜਣ ਸਾਡੇ ਕੋਲ ਸਟੂਡੀਓ 'ਚ ਮਹਿਮਾਨ ਬਣ ਕੇ ਆਏ ਹੋਏ ਨੇ, ਡਾਕਟਰ ਸੇਵਕ ਸਿੰਘ ਉਹਨਾਂ ਦਾ ਨਾਂ, ਅਤੇ ਥੋੜ੍ਹੀ ਦੇਰ 'ਚ ਅਸੀਂ ਉਹਨਾਂ ਨਾਲ ਤੁਹਾਨੂੰ ਇੰਟਰਵਿਊ ਸੁਣਾਉਣੀ ਹੈ। ਪਰ ਉਸ ਤੋਂ ਪਹਿਲਾਂ ਪੰਜਾਬੀ ਬੋਲੀ ਬਾਰੇ ਇੱਕ ਛੋਟੀ ਜਿਹੀ ਸਾਂਝ ਪਾਉਣੀ ਚਾਹੁੰਦਾ। ਅੱਜ ਪੰਜਾਬੀ ਬੋਲੀ ਦੇ ਬੁਲਾਰਿਆਂ ਦੀ ਗਿਣਤੀ ਦੁਨੀਆ ਭਰ 'ਚ 10 ਕਰੋੜ ਤੋਂ ਵੱਧ ਮੰਨੀ ਜਾਂਦੀ ਹੈ, ਅਤੇ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਇਹਦਾ ਦੁਨੀਆ 'ਚ 12ਵਾਂ ਨੰਬਰ ਹੈ। ਜੇ ਗੱਲ ਆਪਾਂ ਸ਼ੁਰੂਆਤ ਦੀ ਕਰੀਏ ਤਾਂ ਪੰਜਾਬੀ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬਿਆਂ ਅੰਦਰ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਤਾਬਕ ਪੰਜਾਬੀ ਦੇ ਨਾਮਕਰਨ ਦੀ ਕਹਾਣੀ ਬੜੀ ਲੰਬੀ ਅਤੇ ਦਿਲਚਸਪ ਹੈ। ਪੰਜਾਬ ਅਤੇ ਪੰਜਾਬੀ ਦੇ ਕਈ ਨਾਂ ਪੁਰਾਣੀਆਂ ਪੋਥੀਆਂ 'ਚ ਮਿਲਦੇ ਨੇ। ਪੰਜਾਬ ਦਾ ਸਭ ਤੋਂ ਪੁਰਾਣਾ ਨਾਂ ਸਪਤ ਸਿੰਧੂ ਸੀ, ਜਿਹਦੀ ਗਵਾਹੀ ਆਰੀਆ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਤੋਂ ਮਿਲਦੀ ਹੈ। ਸਪਤ ਸਿੰਧੂ ਤੋਂ ਭਾਵ 7 ਦਰਿਆਵਾਂ ਦੀ ਧਰਤੀ ਹੈ। ਰਿਗਵੇਦ 'ਚ ਇਹਨਾਂ 7 ਦਰਿਆਵਾਂ ਸਿੰਧ, ਜੇਹਲਮ, ਚਨਾਰ, ਰਾਵੀ, ਸਤਲੁਜ, ਬਿਆਸ ਅਤੇ ਸਰਸਵਤੀ ਦਾ ਜ਼ਿਕਰ ਵਾਰ ਵਾਰ ਕੀਤਾ ਗਿਆ। ਅਤੇ ਇਰਾਨੀਆਂ ਨੇ ਸਪਤ ਸਿੰਧੂ ਲਈ ਹਫਤ ਹਿੰਦੂ ਸ਼ਬਦ ਵਰਤਿਆ, ਕਿਉਂਕਿ ਸੱਸਾ ਉਹਦੀ ਜਿਹੜੀ ਧੁਨੀ ਆ ਉਹਨੂੰ ਉਹਾਹਾ ਉਚਾਰਦੇ ਸੀ। ਅਤੇ ਵੇਦਾਂ 'ਚ ਸਪਤ ਸਿੰਧੂ ਦੀ ਔਲਾਦ ਨੂੰ ਭਾਰਤ ਕਿਹਾ ਗਿਆ, ਜੋ ਕਿ ਪਿੱਛੋਂ ਜਾ ਕੇ ਸਾਰੇ ਦੇਸ਼ ਦਾ ਨਾਂ ਪੈ ਗਿਆ। ਯੂਨਾਨੀਆਂ ਨੇ ਸਿੰਧ ਨਦੀ ਨੂੰ ਇੰਡੋਸ ਕਿਹਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਇੰਡੋਈ ਕਿਹਾ, ਅਤੇ ਬਾਅਦ 'ਚੋਂ ਇੰਡੋਈ ਤੋਂ ਹੀ ਬਦਲ ਕੇ ਕਹਿੰਦੇ ਜੀ ਇੰਡੀਆ ਬਣ ਗਿਆ। ਖੈਰ, ਕਈ ਤਰ੍ਹਾਂ ਦੇ ਨਾਂ ਪ੍ਰਚਲਿਤ ਹੋਏ ਅਤੇ ਉਹਨਾਂ ਨਾਵਾਂ 'ਚੋਂ ਸਪਤ ਸਿੰਧੂ 'ਚੋਂ 2 ਦਰਿਆ ਸਿੰਧ ਅਤੇ ਸਰਸਵਤੀ ਕੱਟ ਦਿੱਤੇ, ਅਤੇ ਇਹਦੇ ਲਈ 5 ਦਰਿਆਵਾਂ ਦੀ ਧਰਤੀ ਦਾ ਨਾਂ 5 ਨਦ ਪੈ ਗਿਆ। ਪੰਜਾਬ ਦਾ ਨਾਂ ਇਸ 5 ਨਦ ਦਾ ਫਾਰਸੀ ਤਰਜਮਾ, ਅਰਬੀ ਜ਼ਬਾਨ ਫਾਰਸੀ 'ਚ ਆਬ ਪਾਣੀ ਨੂੰ ਕਹਿੰਦੇ ਆ, 5 ਆਬ। ਸੋ ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ 5 ਦਰਿਆਵਾਂ ਦੀ ਧਰਤੀ ਦੇ ਉਸ ਟੁਕੜੇ ਦਾ ਨਾਂ ਜੋ ਅਜੋਕੇ ਭਾਰਤ ਦੇ ਉੱਤਰ ਪੱਛਮ ਸਥਿਤ ਹੈ। ਪੰਜਾਬ ਦਾ ਇਹ ਨਾਂ ਮੁਗਲ ਕਾਲ ਵੇਲੇ ਵੀ ਪ੍ਰਚਲਿਤ ਹੋਇਆ ਦੱਸਿਆ ਜਾਂਦਾ। ਇਤਿਹਾਸ ਗਵਾਹ ਹੈ ਕਿ ਪ੍ਰਾਚੀਨ ਕਾਲ ਅਤੇ ਮੱਧ ਕਾਲ 'ਚ ਜਿਵੇਂ ਜਿਵੇਂ ਖਿੱਤੇ ਦੇ ਨਾਂ ਬਦਲਦੇ ਰਹੇ ਆ, ਤਿਉਂ ਤਿਉਂ ਇੱਥੇ ਵਰਤੀ ਜਾਂਦੀ ਬੋਲੀ ਦੇ ਕਈ ਨਾਵਾਂ ਦੇ ਹਵਾਲੇ ਵੀ ਮਿਲਦੇ ਜਾਂਦੇ ਆ। ਸੋ ਪਹਿਲਾਂ ਪਹਿਲ ਇਸ ਭੂਖੰਡ ਦਾ ਨਾਂ ਸਪਤ ਸਿੰਧੂ ਸੀ ਅਤੇ ਇੱਥੋਂ ਦੀ ਬੋਲੀ ਨੂੰ ਸਪਤ ਸਿੰਧ ਵੀ ਕਹਿੰਦੇ ਸੀ। ਫਿਰ ਵਹੀਕ ਦੇਸ਼ ਦੀ ਬੋਲੀ ਵਹੀਕੀ ਅਖਵਾਈ, ਅਤੇ ਫਿਰ ਟੱਕ ਭਾਸ਼ਾ ਜਾਂ ਟੱਕੀ ਮਦਰ ਭਾਸ਼ਾ, ਅਤੇ ਇਹਨਾਂ ਨਾਵਾਂ ਦੇ ਸੰਕੇਤ ਪੁਰਾਣੀਆਂ ਲਿਖਤਾਂ 'ਚੋਂ ਅਕਸਰ ਮਿਲਦੇ ਰਹਿੰਦੇ ਨੇ। ਭਾਸ਼ਾ ਦੇ ਖੋਜੀਆਂ ਨੇ ਪੰਜਾਬ ਦੀ ਪੁਰਾਣੀ ਬੋਲੀ ਦੇ ਲਗਭਗ 15 ਨਾਂ ਲੱਭੇ ਨੇ, ਪਰ ਪਿਛਲੇ 1000 ਸਾਲਾਂ 'ਚ ਮੁਗਲਾਂ ਦੇ ਅਸਰ ਹੇਠ ਇਸ ਖਿੱਤੇ ਦਾ ਨਾਂ ਪੰਜਾਬ ਅਤੇ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਪੰਜਾਬੀ ਹੀ ਪ੍ਰਸਿੱਧ ਹੋਇਆ ਜਾਂ ਪ੍ਰਚਲਿਤ ਹੋਇਆ। ਗੱਲ ਜੇ ਪੰਜਾਬੀ ਦੇ ਵਿਕਾਸ ਦੀ ਕਰੀਏ ਤਾਂ ਬੋਲੀ ਆਪਣੇ ਆਧੁਨਿਕ ਸਰੂਪ 'ਚ ਲਗਭਗ 1000 ਸਾਲ ਪਹਿਲਾਂ 10ਵੀਂ ਜਾਂ 11ਵੀਂ ਸਦੀ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਨਿਖਰ ਕੇ ਸਾਹਮਣੇ ਆਈ। ਦੋਸਤੋ, ਕਿਸੇ ਵੀ ਬੋਲੀ ਨੂੰ ਆਪਣੀ ਨਵੇਕਲੀ ਸ਼ਕਲ ਸੂਰਤ ਅਖਤਿਆਰ ਕਰਨ 'ਚ 2-3 ਸਦੀਆਂ ਸਹਿਜ ਹੀ ਲੱਗ ਜਾਂਦੀਆਂ। ਇਸ ਲਈ 11ਵੀਂ 12ਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਰੂਪ ਇੰਨਾ ਨਿਖਰਵਾਂ ਜਾਂ ਨਿਖੜਵਾਂ ਨਹੀਂ ਕਿ ਜਣਾ ਖਣਾ ਇਹਨੂੰ ਸਮਝ ਲਵੇ। ਅਸਲ 'ਚ ਇਹ ਸੰਕ੍ਰਾਂਤੀ ਕਾਲ ਦੀ ਭਾਸ਼ਾ, ਜਿਹਨੂੰ ਵਿਦਵਾਨਾਂ ਨੇ ਅਵਾਹਟ ਦਾ ਨਾਂ ਦਿੱਤਾ, ਅਤੇ ਬਾਅਦ 'ਚ ਪੰਜਾਬੀ ਆਪਣੇ ਅਪਭ੍ਰੰਸ਼ ਪ੍ਰਭਾਵ ਹੇਠੋਂ ਨਿਕਲਣੀ ਸ਼ੁਰੂ ਹੋ ਜਾਂਦੀ ਆ, ਅਤੇ ਸਿੱਧਾਨਾਥਾਂ ਦੀਆਂ ਧੂਣੀਆਂ ਦੀ ਅੱਗ ਸੇਕਦੀ ਹੋਈ ਪੰਜਾਬੀ ਪੁਣੇ ਵੱਲ ਨੂੰ ਝੁਕਦੀ ਆ। ਸ਼ੇਖ ਫਰੀਦ ਜੀ ਪੰਜਾਬੀ ਦਾ ਪਹਿਲਾ ਅਜਿਹਾ ਕਵੀ ਹੈ ਜਿਹਦੀ ਬਾਣੀ 'ਚ ਪੰਜਾਬੀ ਦਾ ਸਰੂਪ ਸਪੱਸ਼ਟ ਤੋਂ ਸਪੱਸ਼ਟਤਰ ਹੁੰਦਾ ਨਜ਼ਰ ਆਉਂਦਾ। ਇਸ ਬਾਣੀ ਰੂਪੀ ਭਾਸ਼ਾਈ ਸ਼ੀਸ਼ੇ 'ਚੋਂ ਸਾਨੂੰ ਪਹਿਲੀ ਵਾਰ ਪੰਜਾਬੀ ਦਾ ਨਿਖਰਵਾਂ ਚਿਹਰਾ ਸਾਫ਼ ਸਾਫ਼ ਦਿਸਦਾ। ਫਰੀਦ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਕਾਲ ਤੱਕ ਦੇ ਦਰਮਿਆਨੇ ਸਮੇਂ ਦੀ ਕੋਈ ਰਚਨਾ ਸਾਨੂੰ ਹਾਸਲ ਨਹੀਂ ਹੁੰਦੀ। ਇਸੇ ਲਈ 14ਵੀਂ 15ਵੀਂ ਸਦੀ ਦੀ ਪੰਜਾਬੀ ਬੋਲੀ ਬਾਰੇ ਕੋਈ ਲੱਖਣ ਲਾਉਣਾ ਸੰਭਵ ਹੈ ਹੀ ਨਹੀਂ। ਅਤੇ ਇੰਨੀ ਗੱਲ ਪਰ ਅਸੀਂ ਜ਼ਰੂਰ ਆਖ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਭਾਗ ਦਾ ਸਿਤਾਰਾ 15ਵੀਂ ਸਦੀ ਤੱਕ ਚਮਕ ਉੱਠਿਆ ਸੀ। ਗੱਲ 16ਵੀਂ ਸਦੀ 'ਤੇ ਲੈ ਆਈਏ। 16ਵੀਂ ਸਦੀ ਦਾ ਅਮਨ ਦਾ ਜ਼ਮਾਨਾ, ਭਾਰਤੀ ਭਾਸ਼ਾਵਾਂ ਦੇ ਲਿਸ਼ਕਣ ਪੁਸ਼ਕਣ ਦਾ ਜ਼ਮਾਨਾ, ਇਸੇ ਲਈ ਪੰਜਾਬੀ ਬੋਲੀ, ਪੰਜਾਬੀ ਭਾਸ਼ਾ, ਪੰਜਾਬੀ ਜ਼ਬਾਨ ਵੀ ਇਸ ਵੇਲੇ ਨਵੀਂ ਦਿੱਖ ਅਤੇ ਨਵਾਂ ਨਿਖਾਰ ਫੜਦੀ ਹੈ। ਭਾਵੇਂ ਇਸ ਵੇਲੇ ਇੱਕ ਪਾਸੇ ਵਿਦੇਸ਼ੀ ਹਾਕਮਾਂ ਦੀ ਭਾਸ਼ਾ ਫਾਰਸੀ ਲੋਕ ਬੋਲੀਆਂ ਨੂੰ ਮਾਰਨ ਦੇ ਆਹਰ ਵਿੱਚ ਸੀ, ਅਤੇ ਦੂਜੇ ਪਾਸੇ ਸੰਸਕ੍ਰਿਤ ਨੂੰ ਦੇਵ ਬਾਣੀ ਮੰਨਣ ਵਾਲੇ ਬ੍ਰਾਹਮਣ ਲੋਕ ਲੋਕ ਬੋਲੀਆਂ ਨੂੰ ਗਵਾਰੂ ਆਖ ਕੇ ਤ੍ਰਿਸਕਾਰ ਕਰਦੇ ਸੀ। ਪਰ ਅਜਿਹੀ ਦੁਰਦਸ਼ਾ ਦੇ ਸਮੇਂ ਸਿੱਖ ਗੁਰੂ ਸਾਹਿਬਾਨਾਂ ਨੇ ਲੋਕਾਂ ਦੀ ਭਾਸ਼ਾ ਦਾ ਪੱਖ ਲਿਆ। ਉਹਨਾਂ ਨੇ ਆਪਣੇ ਅਧਿਆਤਮਿਕ ਵਿਚਾਰ ਅਤੇ ਸਮਾਜ ਸੁਧਾਰ ਦੇ ਸੁਨੇਹੜੇ ਲੋਕਾਂ ਦੀ ਭਾਸ਼ਾ 'ਚ ਦੇਣੇ ਬਿਹਤਰ ਸਮਝੇ ਅਤੇ ਗੁਰੂ ਸਾਹਿਬ ਦੇ ਇਸ ਰੂਹਾਨੀ ਨਾਤ ਨਾਲ ਪੰਜਾਬੀ ਬੋਲੀ ਦੀ ਕਾਇਆ ਜਗਮਖਾ ਉੱਠੀ। 1601 'ਚ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਪੰਜਾਬੀ ਬੋਲੀ ਨੂੰ ਇੱਕ ਅਮੋਲਕ ਖਜ਼ਾਨਾ ਦੇ ਦਿੱਤਾ। ਅਤੇ ਗੱਲ 17ਵੀਂ ਸਦੀ 'ਤੇ ਲੈ ਕੇ ਆਵਾਂ ਤਾਂ ਸ਼੍ਰੋਮਣੀ ਕਵੀ ਭਾਈ ਗੁਰਦਾਸ ਹੋਣਾ ਦਾ ਉਹ ਦੌਰ, ਉਹਨਾਂ ਨੇ 40 ਦੇ ਕਰੀਬ ਵਾਰਾਂ ਲਿਖੀਆਂ ਜਿਨ੍ਹਾਂ ਦੀ ਭਾਸ਼ਾ ਪੰਜਾਬੀ ਦੇ ਬਹੁਪਾਂਤੇ ਸ਼ਬਦ ਭੰਡਾਰ ਦਾ ਮਹਾਂਕੋਸ਼ ਹੈ। ਇਸ ਸਦੀ ਦਾ ਬੀਰਸੀ ਸਾਹਿਤ ਵੀ ਪੰਜਾਬੀ ਭਾਸ਼ਾ ਦੀ ਭਾਸ਼ਾਈ ਸਮਰੱਥਾ ਨੂੰ ਪ੍ਰਗਟਾਉਂਦਾ। 18ਵੀਂ ਸਦੀ ਦੀ ਚੜ੍ਹਤ ਨਾਲ ਪੰਜਾਬੀ ਭਾਸ਼ਾ ਦਾ ਇੱਕ ਹੋਰ ਨਵਾਂ ਦੌਰ ਸ਼ੁਰੂ ਹੁੰਦਾ। ਇਹਦੀ ਸ਼ਾਹਕਾਰ ਰਚਨਾ ਹੀਰ ਦੀ ਭਾਸ਼ਾ ਫਾਰਸੀ ਪ੍ਰਧਾਨ ਹੈ ਅਤੇ ਇਸ ਸਦੀ ਦੇ ਦੂਜੇ ਕਿੱਸਾਕਾਰਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ 'ਚ ਵੀ ਫਾਰਸੀ ਭਾਸ਼ਾ ਦੀ ਪ੍ਰਧਾਨਗੀ ਨਜ਼ਰ ਆਉਂਦੀ ਹੈ। 19ਵੀਂ ਸਦੀ ਦੇ ਅੱਧ 'ਚ ਅੰਗਰੇਜ਼ਾਂ ਦੀ ਹਕੂਮਤ ਕਾਇਮ ਹੋ ਜਾਂਦੀ ਆ ਅਤੇ ਇਸ ਸਮੇਂ ਪੰਜਾਬੀ ਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਸਾਹਿਤ ਦੇ ਖੇਤਰ ਵਿੱਚ ਵੀ ਪੱਛਮੀ ਸਾਹਿਤ ਰੂਪ ਨਾਵਲ, ਕਵਿਤਾ, ਕਹਾਣੀਆਂ, ਇਕਾਂਗੀਆਂ, ਨਾਟਕ ਆਦਿ ਦੀ ਰਚਨਾ ਹੋਣ ਲੱਗ ਪਈ ਸੀ ਅਤੇ ਪੰਜਾਬੀ 'ਚ ਇਸ ਸਿਲਸਿਲੇ 'ਚ ਫਿਰ ਇੱਕ ਨਵੀਂ ਭਾਸ਼ਾ ਸ਼ੈਲੀ ਨੇ ਜਨਮ ਲਿਆ। 1947 'ਚ ਭਾਰਤ ਆਜ਼ਾਦ ਹੋ ਜਾਂਦਾ, ਇੱਕ ਅਹਿਮ ਮੋੜ ਸਾਬਤ ਹੁੰਦਾ ਭਾਰਤੀਆਂ ਲਈ। ਭਾਸ਼ਾ ਇੱਕ ਨਵੇਂ ਦੌਰ 'ਚ ਪ੍ਰਵੇਸ਼ ਕਰਦੀ ਹੈ। ਪੰਜਾਬੀ ਨੂੰ ਰਾਜ ਪ੍ਰਬੰਧ ਅਤੇ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਮਾਨਤਾ ਮਿਲਦੀ ਹੈ। ਗਿਆਨ ਵਿਗਿਆਨ ਅਤੇ ਹੋਰ ਗੰਭੀਰ ਵਿਸ਼ਿਆਂ 'ਤੇ ਸੂਖਮ ਵਿਚਾਰਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਨੂੰ ਸਮਰੱਥ ਬਣਾਉਣ ਦੀ ਜ਼ੋਰਦਾਰ ਗੱਲ ਛਿੜਦੀ ਹੈ ਅਤੇ ਇਉਂ ਪਿਛਲੇ 1000 ਸਾਲ 'ਚ ਪੰਜਾਬੀ ਬੋਲੀ ਨੇ ਆਪਣੇ ਵਿਕਾਸ ਦੀਆਂ ਅਨੇਕਾਂ ਮੰਜ਼ਲਾਂ ਤੈਅ ਕੀਤੀਆਂ ਨੇ ਅਤੇ ਜਿਨ੍ਹਾਂ ਦਾ ਜ਼ਿਕਰ ਮੈਂ ਪੰਜਾਬੀ ਯੂਨੀਵਰਸਿਟੀ ਦੇ ਵੈਬਸਾਈਟ ਦੇ ਹਵਾਲੇ ਨਾਲ ਹੁਣੇ ਹੁਣੇ ਤੁਹਾਡੇ ਸਾਹਮਣੇ ਰੱਖਿਆ। ਅਤੇ ਹੁਣ ਵੇਲਾ ਹੋਇਆ ਡਾਕਟਰ ਸੇਵਕ ਸਿੰਘ ਹੋਣਾ ਨਾਲ ਪੰਜਾਬੀ ਮਾਂ ਬੋਲੀ ਦੀ ਕੀ ਲੋੜ ਆ ਉਹਦੇ 'ਤੇ ਗੱਲ ਕਰਨ ਦਾ। ਕੱਲੂ ਕਵੇ ਨਾ ਕੋਈ ਜ਼ਬਾਨ ਵਾਲਾ ਬੇਜ਼ਬਾਨਿਆ ਤੇਰੀ ਜ਼ਬਾਨ ਕੋਈ ਨਾ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰੇ ਦੇ ਹਿੱਤ ਅਸੀਂ ਸਮੇਂ ਸਮੇਂ 'ਤੇ ਇੰਟਰਵਿਊਜ਼ ਬ੍ਰੌਡਕਾਸਟ ਕਰਦੇ ਰਹਿੰਦੇ ਹਾਂ ਅਤੇ ਅੱਜ ਸਾਡੇ ਸਟੂਡੀਓ 'ਚ ਮਹਿਮਾਨ ਡਾਕਟਰ ਸੇਵਕ ਸਿੰਘ, ਬੜੂ ਸਾਹਿਬ ਵਿੱਦਿਅਕ ਅਦਾਰੇ 'ਚੋਂ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਨੇ ਅਤੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਦੀ ਡਿਗਰੀ ਲਈ ਹੈ ਗੁਰਬਾਣੀ ਅਤੇ ਵਿਆਕਰਣ ਵਿਸ਼ੇ 'ਤੇ। ਅਤੇ ਉਹਨਾਂ ਨਾਲ ਸਾਡੀ ਅੱਜ ਦੀ ਗੱਲਬਾਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰੇ ਅਤੇ ਉਹਦੀ ਲੋੜ ਉਹਦੇ 'ਤੇ ਕੇਂਦਰਿਤ ਹੋਊਗੀ। ਹਾਂਜੀ ਸੇਵਕ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਜੀ।
ਜੀ, ਸਭ ਤੋਂ ਪਹਿਲਾਂ ਤਾਂ ਆਪਣੀ PhD ਬਾਰੇ ਦੱਸੋ ਜੀ, ਉਹ ਵਿਸ਼ਾ ਜਿਹੜਾ ਤੁਸੀਂ ਚੁਣਿਆ ਉਹੀ ਕਿਉਂ ਚੁਣਿਆ?
ਇੱਕ ਤਾਂ ਜੀ, ਜਦੋਂ ਛੋਟੇ ਹੁੰਦਿਆਂ ਪੜ੍ਹਦੇ ਸਾਂ ਅਤੇ ਲੱਗਦਾ ਸੀ ਕਿ ਭਗਤਾਂ ਦੀ ਬਾਣੀ ਥੋੜ੍ਹੀ ਜਿਹੀ ਪੜ੍ਹਨ ਸਮਝਣ 'ਚ ਔਖੀ ਹੈ, ਅਤੇ ਦੂਜਾ ਜਦੋਂ ਵਿਆਕਰਨ ਪੜ੍ਹੀ ਤਾਂ ਲੱਗਿਆ ਵੀ ਪੰਜਾਬੀ ਨਾਲੋਂ ਗੁਰਬਾਣੀ ਦੀ ਵਿਆਕਰਨ ਔਖੀ ਹੈ। ਇਸ ਕਰਕੇ ਰੁਚੀ ਮੁਤਾਬਕ ਮੈਂ ਫਿਰ ਉੱਧਰ ਨੂੰ ਵੱਧ ਗਿਆ ਜੀ।
ਸਾਡੇ ਸੁਣਨ ਵਾਲੇ ਜਾਣਦੇ ਨੇ ਕਿ ਆਸਟ੍ਰੇਲੀਆ 'ਚ ਹੁਣ ਮਰਦਮਸ਼ੁਮਾਰੀ ਜਨਗਣਨਾ ਦਾ ਸਮਾਂ ਆ ਰਿਹਾ, ਅਗਸਤ ਮਹੀਨੇ 'ਚ ਹੋਣ ਜਾ ਰਹੀ ਹੈ, ਅਤੇ ਪੰਜਾਬੀ ਬੋਲਦੇ ਪੰਜਾਬੀ ਸਮਝਦੇ ਲੋਕਾਂ ਨੇ ਉਹ ਡੱਬੇ 'ਚ ਠੀਕਾ ਲਾ ਕੇ ਦੱਸਣਾ ਵੀ ਅਸੀਂ ਹਾਂਜੀ ਪੰਜਾਬੀ ਬੋਲਦੇ ਹਾਂ। ਅਤੇ ਉਸ ਸਿਲਸਿਲੇ 'ਚ ਬੱਚਿਆਂ ਨੂੰ ਵੀ ਪੰਜਾਬੀ ਦਾ ਜਾਗ ਲਾਉਣ ਦੀ ਲੋੜ ਮਹਿਸੂਸ ਕੀਤੀ ਗਈ ਆ, ਉਸ ਵਿਸ਼ੇ 'ਤੇ ਵੀ ਆਪਾਂ ਅੱਜ ਚਰਚਾ ਕਰਨੀ ਆ। ਸੋ ਪਹਿਲਾਂ ਤਾਂ ਸੇਵਕ ਸਿੰਘ ਜੀ, ਸਾਨੂੰ ਇਹੀ ਦੱਸੋ ਵੀ ਕਿਸੇ ਮਨੁੱਖ ਨੂੰ ਚੰਗਾ ਜਾਂ ਸਫਲ ਮਨੁੱਖ ਬਣਨ 'ਚ ਜਾਂ ਬਣਾਉਣ 'ਚ ਮਾਂ ਬੋਲੀ ਦਾ ਕੀ ਰੋਲ ਹੋ ਸਕਦਾ, ਕੀ ਯੋਗਦਾਨ ਹੋ ਸਕਦਾ?
ਪਹਿਲਾਂ ਤਾਂ ਇਹ ਕਿ ਬੰਦੇ ਦੇ ਬੰਦਾ ਬਣਨ 'ਚ ਹੀ ਬੋਲੀ ਦਾ ਰੋਲ ਆ। ਮਾਂ ਬੋਲੀ ਦਾ ਇੱਦਾਂ ਕਿ ਮਨੁੱਖ ਦੇ ਦਿਮਾਗ ਨੇ ਅਸਲ 'ਚ ਇੱਕੋ ਬੋਲੀ ਨਾਲ ਕੰਮ ਚਲਾਉਣਾ ਹੁੰਦਾ, ਜਿਹੜੀ ਉਹਨੂੰ ਸਭ ਤੋਂ ਸਹਿਜੇ ਅਤੇ ਵਧੀਆ ਮਿਲ ਸਕਦੀ ਹੁੰਦੀ ਹੈ ਉਹ ਮਾਂ ਬੋਲੀ ਹੁੰਦੀ ਹੈ। ਇਸ ਕਰਕੇ ਬੰਦੇ ਦੇ ਨਾ ਸਿਰਫ ਚੰਗੇ ਹੋਣ 'ਚ ਵੀ ਸਗੋਂ ਮਾੜੇ ਹੋਣ 'ਚ ਵੀ ਮਾਂ ਬੋਲੀ ਦਾ ਹਿੱਸਾ ਹੀ ਹੁੰਦਾ। ਵੀ ਮਤਲਬ ਬੰਦੇ ਦੀ ਜਿਹੜੀ ਘਾੜਤ ਹੈ ਮਨੁੱਖ ਦੀ, ਉਹ ਆਦੀ ਅਸਲ ਮਾਂ ਬੋਲੀ 'ਚ ਹੀ ਹੁੰਦੀ ਹੈ। ਜੇ ਆਪਾਂ ਉਹਨੂੰ ਛੱਡ ਕੇ ਦੂਜੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਹੋ ਤਾਂ ਜਾਂਦੀ ਹੈ। ਬਹੁਤੀ ਵਾਰੀ ਇੱਦਾਂ ਹੁੰਦਾ ਕਿ ਬੰਦਾ ਇੱਕ ਬੰਦਾ ਨਹੀਂ ਹੁੰਦਾ, ਉਹਦੇ ਅੰਦਰ ਇੱਕ ਤੋਂ ਵੱਧ ਹਸਤੀਆਂ ਹੋ ਜਾਂਦੀਆਂ ਉਹਦੀਆਂ, ਅਤੇ ਉਹ ਦੁਬਧਾ ਪੂਰਨ ਤਰ੍ਹਾਂ ਦੀ ਹਸਤੀ ਹੋ ਜਾਂਦਾ ਦੁਨੀਆਂ 'ਚ
ਜੀ। ਅਤੇ ਬਹੁਤ ਸਾਰੀ ਖੋਜ ਪੜਤਾਲ ਇਹ ਦੱਸਦੀ ਆ ਕਿ ਜੇ ਬੱਚੇ ਨੂੰ ਮਾਂ ਬੋਲੀ 'ਚ ਪੜ੍ਹਾਇਆ ਜਾਵੇ ਤਾਂ ਉਹਦੀ ਸ਼ਖਸੀਅਤ 'ਚ ਨਿਖਾਰ ਆਉਂਦਾ। ਸੋ ਇਹ ਇੱਕ ਸਟੱਡੀ ਨਹੀਂ, ਇਹ ਬਹੁਤ ਸਾਰੀਆਂ ਖੋਜ ਪੜਤਾਲਾਂ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਵੈਸੇ ਤਾਂ ਜੀ ਇਹ ਤੁਸੀਂ ਦੱਸਦੇ ਤਾਂ ਇਹ ਗੱਲ ਦੇ ਉੱਤੇ ਅੱਜ ਕੱਲ੍ਹ ਦੁਨੀਆਂ 'ਚ ਬਹੁਤ ਚਰਚਾ ਹੋ ਰਹੀ ਹੈ, ਬਹੁਤ ਖੋਜਾਂ ਨੇ, ਪਰ ਫਿਰ ਵੀ ਆਪਾਂ ਜਿਹੜਾ ਸਾਡਾ ਪਿਛੋਕੜ ਪੰਜਾਬ ਦਾ ਹੈ ਉੱਥੇ ਹਾਲੇ ਵੀ ਇਹ ਗੱਲ ਮੰਨੀ ਨਹੀਂ ਹੋਈ ਹੈ, ਨਾ ਹੀ ਸਰਕਾਰ ਨੇ ਹੈ ਅਤੇ ਨਾ ਸਾਡੇ ਆਪਣੇ ਸਮਾਜ ਨੇ ਮੰਨੀ ਹੋਈ ਹੈ। ਵੀ ਸਾਡਾ ਜਿੱਦਾਂ ਅੰਗਰੇਜ਼ੀ 'ਤੇ ਜ਼ੋਰ ਲੱਗਿਆ ਹੋਇਆ, ਜਿੰਨਾ ਚਿਰ ਅਸੀਂ ਹੁਣ ਇਹ ਗੱਲ ਨੂੰ ਸ਼ਾਇਦ ਨਾ ਸਮਝਾਂਗੇ ਤਾਂ ਸਾਡੇ ਜਿਹੜੇ ਸਮਾਜ ਦੀ ਜਿਹੜੀ ਹਾਲਤ ਹੈ ਉਹਦੇ 'ਚ ਇੱਕ ਵੱਡਾ ਹਿੱਸਾ ਇਸ ਗੱਲ ਵੀ ਦਾ ਪੈਂਦਾ ਰਹੇਗਾ ਕਿ ਅਸੀਂ ਬੱਚਿਆਂ ਦੀ ਘਾੜਤ ਵਿੱਚ ਮਾਂ ਬੋਲੀ ਦਾ ਉਨਾ ਹਿੱਸਾ ਨਹੀਂ ਪਵਾ ਸਕੇ ਵਿੱਦਿਆ ਦੇ ਮਾਧਿਅਮ ਰਾਹੀਂ ਜਿਹੜਾ ਜਿੰਨਾ ਬਣਦਾ ਸੀ ਜਿੰਨਾ ਚਾਹੀਦਾ ਸੀਗਾ।
ਅਤੇ ਸੇਵਕ ਸਿੰਘ ਜੀ, ਮੈਂ ਇੱਥੇ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੇ ਆਪਾਂ ਪ੍ਰਵਾਸੀ ਪੰਜਾਬੀ ਆ, ਬਾਹਰਲੇ ਮੁਲਕਾਂ 'ਚ ਵੱਸਦੇ ਪੰਜਾਬੀ ਆ, ਇੱਥੇ ਤਾਂ ਕਿਉਂਕਿ ਜਿਹੜੀ ਮੁੱਖ ਭਾਸ਼ਾ ਉਹ ਅੰਗਰੇਜ਼ੀ ਆ
ਜੀ,
ਬੱਚਿਆਂ ਨੂੰ ਕੱਲ੍ਹ ਨੂੰ ਅੰਗਰੇਜ਼ੀ ਦੀ ਕੰਮ ਕਾਰ 'ਤੇ ਤਾਂ ਖੈਰ ਲੋੜ ਪੈਣੀ ਆ, ਸੋ ਇੱਥੇ ਤੁਸੀਂ ਕੀ ਸਮਝਦੇ ਹੋ ਪੰਜਾਬੀ ਬੋਲਣੀ ਜਾਂ ਸਮਝਣੀ ਜਾਂ ਸਿੱਖਣੀ ਉਹਨਾਂ ਲਈ ਕਿਉਂ ਜ਼ਰੂਰੀ ਹੋ ਜਾਂਦੀ ਹੈ?
ਇੱਕ ਤਾਂ ਬੰਦਾ ਸਿਰਫ ਇੱਦਾਂ ਨਹੀਂ ਕਿ ਉਹਨੇ ਸਿਰਫ ਜਿਉਣਾ ਹੀ ਆ, ਵੀ ਖਾ ਲਿਆ ਪੀ ਲਿਆ, ਬਾਕੀ ਜਾਨਵਰਾਂ ਨੂੰ ਜਦੋਂ ਅਸੀਂ ਆਪਣੇ ਆਪ ਨੂੰ ਉੱਤਮ ਸਮਝਦੇ ਹਾਂ ਤਾਂ ਉਹਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਬੰਦੇ ਕੋਲ ਉਹ ਇੱਕ ਸਮਝ ਹੈ ਜਿਹੜੀ ਗਲਤ ਠੀਕ ਸਮਝਣ ਦੀ, ਅਸਲ 'ਚ ਉਹਨੂੰ ਵਿਰਾਸਤ ਤੋਂ ਮਿਲਦੀ ਹੁੰਦੀ ਹੈ। ਜਿਵੇਂ ਆਪਾਂ ਮਾਂ ਬੋਲੀ ਦੀ ਗੱਲ ਕਰਦੇ ਹਾਂ, ਜਦੋਂ ਜਿਹੜੇ ਸਾਡੇ ਬੰਦੇ ਬਾਹਰ ਵੱਸਦੇ ਨੇ ਉਹਨਾਂ ਲਈ ਪੰਜਾਬੀ ਦੀ ਲੋੜ ਕਹਿੰਦੀ ਹੈ, ਤਾਂ ਅਸਲ ਮਤਲਬ ਇਹ ਹੈ ਕਿ ਉਹ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਜਿਹੜੀ ਇੱਛਾ ਹੈ ਜਾਂ ਲੋੜ ਹੈ, ਉਹ ਦੋਨਾਂ ਦੀ ਪੂਰਤੀ ਲਈ ਤੁਹਾਨੂੰ ਪੰਜਾਬੀ ਬੋਲੀ ਦੀ ਲੋੜ ਪਵੇਗੀ, ਜਾਂ ਉਹਦੀ ਲੋੜ ਇੰਨੀ ਹੈ ਕਿ ਉਹਦੇ ਬਿਨਾਂ ਹੋਰ ਕੋਈ ਰਾਹ ਨਹੀਂ ਹੈ।
ਅਤੇ ਮਾਂ ਬੋਲੀ ਨੂੰ ਮਾਂ ਬੋਲੀ ਕਿਉਂ ਕਿਹਾ ਜਾਂਦਾ, ਪਿਓ ਬੋਲੀ ਕਿਉਂ ਨਹੀਂ ਕਿਹਾ ਜਾਂਦਾ?
ਕਿਉਂਕਿ ਬੱਚਾ ਮਾਂ ਨੇ ਜੰਮਣਾ ਜੀ, ਮਾਂ ਨੇ ਪਾਲਣਾ। ਈਵਨ ਉਹਦੇ ਉੱਥੇ ਇੱਥੋਂ ਕਰਕੇ ਉਹਦੇ ਜੰਮਣ ਤੋਂ ਪਹਿਲਾਂ ਵੀ ਬੋਲੀ ਜਿਹੜੀ ਹੈ ਬੱਚੇ ਨੇ ਸੁਣਨੀ ਸ਼ੁਰੂ ਕਰਨੀ ਹੈ, ਉਹ ਮਾਂ ਤੋਂ ਕਰਨੀ ਹੈ, ਉਹਨੇ ਪੇਟ 'ਚ ਸੁਣ ਲੈਣਾ ਹੁੰਦਾ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਬੱਚੇ ਨੂੰ ਸੁਣਦੀ ਮਾਂ ਦੀ ਬੋਲੀ ਹੈ, ਅਤੇ ਬੱਚੇ ਨੂੰ ਬੋਲਣਾ ਵੀ ਮਾਂ ਹੀ ਸਿਖਾਉਂਦੀ ਹੈ।
ਅਤੇ ਉਹ ਵੈਸੇ ਵੀ ਕਹਿੰਦੇ ਮਾਂ ਦੀ ਥਾਂ ਮਾਸੀ ਨਹੀਂ ਲੈ ਸਕਦੀ, ਇਸ ਲਈ ਲੋਕ ਮਾਵਾਂ ਨੂੰ ਰੋਂਦੇ ਆ, ਇਹ ਵੀ ਇੱਕ ਗੱਲ ਆ। ਮੈਂ ਪੁੱਛਣਾ ਚਾਹੁੰਦਾ ਵੀ ਸ਼ੁੱਧ ਪੰਜਾਬੀ ਕਿਵੇਂ ਬੋਲੀਏ, ਇਸ ਬਾਰੇ ਵੀ ਤੁਸੀਂ ਕਈ ਵਰਕਸ਼ਾਪ ਦਾ ਹਿੱਸਾ ਬਣੇ ਹੋ, ਹੁਣ ਤੁਸੀਂ ਵਰਕਸ਼ਾਪ ਦੇ ਦੁਆਲੇ ਨਾ ਹੋ ਜਾਇਓ
ਵੀ ਕਿਵੇਂ ਬੋਲੀਏ। ਤਾਂ ਜੀ ਪਹਿਲਾਂ ਤਾਂ ਇਹ ਹੈ ਕਿ ਸਾਡੇ ਮਨ 'ਚ ਇੱਛਾ ਕਿੰਨੀ ਹੁੰਦੀ ਇਸ ਗੱਲ ਦੀ,
ਸੋ ਇੱਛਾ ਸ਼ਕਤੀ ਦੀ ਘਾਟ ਮਹਿਸੂਸ ਕਰਦੇ ਹੋ ਤੁਸੀਂ ਲੋਕਾਂ 'ਚ?
ਹਾਂਜੀ ਹਾਂਜੀ, ਮਤਲਬ ਮਹਿਸੂਸ ਨਹੀਂ, ਸਾਹਮਣੇ ਦਿਸਦੀ ਪਈ ਆ ਜੀ। ਦੂਜਾ ਕਿ ਬੰਦਾ ਆਪਣੀ ਮਾਂ ਬੋਲੀ ਨਾਲ ਮਤਲਬ ਕਿੱਡਾ ਕੁ ਜਹਾਨ ਸਿਰਜਣਾ ਚਾਹੁੰਦਾ, ਕਿੰਨੇ ਕੁ ਜਿਉਣਾ ਚਾਹੁੰਦਾ, ਉਹਦੀ ਉਹਨੂੰ ਉੰਨੀ ਕੁ ਲੋੜ ਮਹਿਸੂਸ ਹੁੰਦੀ ਹੈ। ਜਦੋਂ ਅਸੀਂ ਡੰਗ ਟਪਾਉਣਾ ਚਾਹੁੰਦੇ ਹਾਂ ਜ਼ਿੰਦਗੀ ਦਾ, ਤਾਂ ਫਿਰ ਲੋੜ ਬੰਦਿਆਂ ਨੂੰ ਘੱਟ ਮਹਿਸੂਸ ਹੁੰਦੀ ਹੈ, ਫਿਰ ਬੰਦਾ ਕਿਸੇ ਵੀ ਬੋਲੀ ਨਾਲ ਡੰਗ ਟਪਾਉਣ ਲੱਗ ਜਾਂਦਾ ਜੀ।
ਜਿਵੇਂ ਹੁਣ ਬਾਹਰਲੇ ਆਪਾਂ ਮੁਲਕਾਂ 'ਚ ਵੱਸਦੇ ਹਾਂ, ਇੱਥੇ ਸਾਰੀ ਦਿਹਾੜੀ ਤੁਹਾਡਾ ਅੰਗਰੇਜ਼ੀ ਵਾਲਾ ਪਟਾ ਚੜਿਆ ਹੁੰਦਾ, ਇੱਕਦਮ ਉਹ ਕਈ ਵਾਰ ਪੰਜਾਬੀ 'ਚ ਸਵਿੱਚ ਹੋਣ ਨੂੰ ਆਪਣੇ ਆਪ ਨੂੰ ਔਖਾ ਵੀ ਲੱਗਦਾ, ਇਸ ਲਈ ਉਹ ਅੱਖਰਾਂ ਦੀ ਕਈ ਵਾਰ ਘੁਸਪੈਠ ਵੀ ਹੋ ਜਾਂਦੀ ਆ। ਜਿਵੇਂ ਹੁਣ ਘਰ ਆਪਾਂ ਕਹਿੰਦੇ ਹਾਂ ਜੀ ਆਹ ਮਿਕਸ ਵੈੱਜ ਬਣਾਈ ਆ, ਹੁਣ ਇਹਨੂੰ ਕਿੰਨੇ ਘਰਾਂ 'ਚ ਲੋਕ ਆ ਜਿਹੜੇ ਰਲੀ ਮਿਲੀ ਸਬਜ਼ੀਆਂ ਦੀ ਸਬਜ਼ੀ ਕਹਿੰਦੇ ਹੋਣਗੇ?
ਦੇਖੋ ਜੀ, ਜੇ ਤਾਂ ਬੰਦੇ ਨੇ ਜੀ ਆਪਣੇ ਆਪ ਨੂੰ ਬਚਾਉਣਾ ਗੱਲ ਤੋਂ, ਫਿਰ ਤਾਂ ਹੋਰ ਤਰ੍ਹਾਂ ਦੀਆਂ ਦਲੀਲਾਂ ਸਾਹਮਣੇ ਆਉਣਗੀਆਂ, ਹੋਰ ਤਰ੍ਹਾਂ ਦੇ ਅਧਿਐਨ ਬੰਦਾ ਕਰੂਗਾ, ਹੋਰ ਤਰ੍ਹਾਂ ਦੇ ਸਿੱਟੇ ਲੈ ਕੇ ਆਊਗਾ। ਜੇ ਬੰਦੇ ਨੇ ਆਪਣੇ ਆਪ ਨੂੰ ਗੱਲ ਨਾਲ ਮੁਸ਼ਕਲ ਨਾਲ ਸਾਹਮਣੇ ਕਰਨਾ, ਫਿਰ ਹੋਰ ਤਰ੍ਹਾਂ ਦੇ ਹੋਣਗੇ। ਇਹ ਠੀਕ ਹੈ ਵੀ ਬੰਦਾ ਸਹਿ ਸੁਭਾਅ ਇੱਕ ਅੱਧਾ ਸ਼ਬਦ ਉਧਰੋਂ ਬੋਲ ਲੈਂਦਾ, ਤਾਂ ਉਹਦੇ ਨਾਲ ਕੋਈ ਐਂ ਨਹੀਂ ਕੋਈ ਪਿੱਟਿਆ ਜਾਂਦਾ ਕੁਛ ਵੀ, ਪਰ ਇੱਦਾਂ ਹੁੰਦਾ ਕਿ ਜੇ ਅਸੀਂ ਮਨ 'ਤੇ ਆਪਾਂ ਗੱਲ ਪਹਿਲਾਂ ਲੈ ਕੇ ਆਈ ਹੋਈ ਹੈ, ਤਾਂ ਫਿਰ ਇੱਦਾਂ ਹੁੰਦਾ ਨਹੀਂ ਹੁੰਦਾ ਕਿ ਬੰਦੇ ਤੋਂ ਭੁੱਲ ਲਗਾਤਾਰ ਹੋ ਹੀ ਜਾਵੇ। ਇੱਕ ਅੱਧੀ ਵਾਰੀ ਹੋ ਜਾਵੇ ਤਾਂ ਕੋਈ ਗੱਲ ਨਹੀਂ ਹੁੰਦੀ।
ਵੈਸੇ ਵੀ ਸਿਆਣੇ ਬਜ਼ੁਰਗ ਕਹਿੰਦੇ ਆ ਜਿਹੜਾ ਅੱਖਰ ਤੁਸੀਂ 5 ਵਾਰ ਵਰਤ ਲਿਆ ਸਾਰੀ ਉਮਰ ਲਈ ਤੁਹਾਡਾ ਹੋ ਜਾਂਦਾ।
ਹਾਂਜੀ ਹਾਂਜੀ,
ਪਰ ਉਹੀ ਗੱਲ ਆ, ਜੇ ਤੁਸੀਂ ਉਹੀ ਅੰਗਰੇਜ਼ੀ ਦਾ ਡਿਪਰੈਸ਼ਨ ਡਿਪਰੈਸ਼ਨ ਹੀ ਕਰੀ ਜਾਣਾ, ਤਾਂ ਸਾਰੀ ਦਿਹਾੜੀ ਮੂੰਹ 'ਚੋਂ ਡਿਪਰੈਸ਼ਨ ਹੀ ਨਿਕਲਣਾ, ਮਾਨਸਿਕ ਤਣਾਅ ਅੱਖਰ ਨਿਕਲਣਾ ਹੀ ਨਹੀਂ।
ਹਾਂਜੀ, ਮੈਂ ਕਹਿੰਦਾ ਵੀ ਇਹਦੂ ਪਿੱਛੇ ਹੋਰ ਵੀ ਜੀ ਕਿ ਜਦੋਂ ਸਮਾਜ ਇੱਕ ਤਰ੍ਹਾਂ ਦਾ ਜਿਹੜਾ ਸਾਂਝਾ ਨਾ ਇੱਕ ਰਾਹ ਅਪਣਾ ਲੈਂਦਾ, ਉਹਦੇ 'ਚੋਂ ਹੀ ਸ਼ਬਦ ਨਿਕਲਦੇ ਅਸਲ 'ਚ ਵੀ ਅਸੀਂ ਕਿਤੇ ਬਗਾਨੇ ਲੈਣੇ ਵੀ ਹੋਣ, ਤਾਂ ਜੇ ਤਾਂ ਸਾਨੂੰ ਸਾਡਾ ਰਾਹ ਆਪਣੇ ਚੁਣਿਆ ਹੋਇਆ ਜਾਣ ਦਾ, ਫਿਰ ਸਾਡੇ ਕੋਲ ਸ਼ਬਦ ਕੋਈ ਬਗਾਨਾ ਆਇਆ ਵੀ ਉਹ ਸਾਡੇ ਮੁਤਾਬਕ ਢਲ ਜਾਂਦਾ।
ਜਿਵੇਂ ਕਿ
ਸਾਡੇ ਜਿਹੜੇ ਬੰਦੇ ਪੁਰਾਣੇ ਸਾਰੇ ਡਾਕਧਾਰ ਕਹਿੰਦੇ ਸੀ, ਡਾਕਟਰ ਹੁਣ ਅਸੀਂ ਦੁਬਾਰੇ ਕਹਿਣਾ ਸ਼ੁਰੂ ਕਰ ਲਿਆ, ਵੀ ਜੇ ਉਹਨਾਂ ਦੀ ਹੋਰ ਵਾਹ ਨਹੀਂ ਸੀ ਚੱਲਦੀ ਤਾਂ ਉਹਨਾਂ ਨੇ ਇਹ ਸ਼ਬਦਾਂ ਨੂੰ ਆਪਣੇ ਹਿਸਾਬ ਨਾਲ ਉਚਾਰਨਾ ਸ਼ੁਰੂ ਕਰ ਲਿਆ ਸੀ।
ਅਤੇ ਪਾਤਰ ਸਾਹਿਬ ਦੀ ਉਹ ਕਵਿਤਾ ਵੀ ਆ, ਮਰ ਰਹੀ ਹੈ ਬੋਲੀ ਕਤਰਾ ਕਤਰਾ ਤੁਪਕਾ ਤੁਪਕਾ, ਉਹਦੇ 'ਚ ਵੀ ਉਹਨਾਂ ਨੇ ਬਹੁਤ ਸਾਰੇ ਅੱਖਰ ਦੱਸੇ ਸੀਗੇ ਵੀ ਕਿਹੜੇ ਕਿਹੜੇ ਅੱਖਰ ਹੁਣ ਜਾਂ ਤਾਂ ਕਹਿ ਲਓ ਲੁਪਤ ਹੁੰਦੇ ਜਾ ਰਹੇ ਆ, ਜਾਂ ਉਹਨਾਂ ਦੀ ਵਰਤੋਂ ਘੱਟ ਰਹੀ ਆ, ਜਾਂ ਕਹਿ ਲਓ ਉਹ ਅੱਖਰ ਅੰਗਰੇਜ਼ੀ ਦੇ ਜਿਹੜੇ ਹੁਣ ਘੁਸਪੈਠ ਕਰ ਰਹੇ ਆ।
ਹਾਂਜੀ, ਉਹ ਗੱਲ ਠੀਕ ਹੈ ਉਹਨਾਂ ਦੀ, ਪਰ ਮੈਨੂੰ ਲੱਗਦਾ ਕਿ ਮੁਸ਼ਕਲ ਸਾਡੀ ਜਿਹੜੀ ਇਕੱਲੇ ਸ਼ਬਦਾਂ ਨਾਲ ਨਹੀਂ ਹੈ, ਮੈਨੂੰ ਲੱਗਦਾ ਕਿ ਮਨ ਨਾਲ ਜ਼ਿਆਦਾ ਹੈ, ਕਿਉਂਕਿ ਮਨ ਨੇ ਜਿਹੜਾ ਇੱਕ ਪਿੱਛਾ ਮੋੜ ਲਿਆ ਨਾ ਬੋਲੀ ਬਾਰੇ, ਸਾਡੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹਦੇ ਨਾਲ ਕੁਛ ਸਾਡਾ ਸੌਰਦਾ ਨਹੀਂ ਹੈ, ਬਣਦਾ ਨਹੀਂ ਹੈ ਨਾ, ਉਹਦੇ ਕਰਕੇ ਫਿਰ ਉਹ ਜਿਹੜਾ ਮਨ ਮੁੜ ਗਿਆ ਸ਼ਬਦਾਂ ਬਣੀਓ, ਉਹ ਤਾਂ ਮਰਦੇ ਪਏ ਨੇ ਅਸਲ 'ਚ।
ਅਤੇ 21ਵੀਂ ਸਦੀ 'ਚ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਜਾਂ ਚੁਣੌਤੀਆਂ ਉਹਨਾਂ ਦੀ ਗੱਲ ਕਰੀਏ, ਤਾਂ ਤੁਹਾਡੇ ਜ਼ਿਹਨ 'ਚ ਪਹਿਲਾਂ ਕਿਹੜੀਆਂ 3-4 ਲਾਈਨਾਂ ਆਉਂਦੀਆਂ?
ਇੱਕ ਲਿਪੀ ਦੀ ਆਉਂਦੀ ਜੀ ਕਿ ਸਭ ਤੋਂ ਪਹਿਲਾਂ ਸਾਡੇ ਬੰਦੇ ਲਿਖਣ ਤੋਂ ਜਾਂਦੇ ਪਏ ਜਿਹੜੇ, ਦੂਜਾ ਉਚਾਰਨ ਹੁੰਦਾ ਜੀ। ਇਹਨਾਂ ਦੋਨਾਂ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਗੱਲ ਹੈ ਉਹ ਹੈ ਕਿ ਜਿਹੜਾ ਸਾਡੇ ਬੋਲਣ ਦੇ ਤਰੀਕੇ 'ਚ ਸਾਡੀਆਂ ਕੁਛ ਵਿਆਕਰਨਕ ਪਛਾਣ ਹੈ ਸਾਡੀ ਬੋਲੀ ਦੀ, ਉਹ ਮੈਂ ਦੇਖਦਾ ਕਿ ਥਾਂ ਪਰ ਥਾਂ ਉਹ ਹਿੰਦੀ ਨਾਲ ਰਲਦੀ ਜਾ ਰਹੀ ਹੈ, ਜਾਂ ਕਈ ਵਾਰੀ ਪੂਰੀ ਸਾਡੀ ਵਾਕ ਬਣਤਰ ਅੰਗਰੇਜ਼ੀ ਨਾਲ ਵੀ ਰਲਦੀ ਸਾਡੇ ਬੰਦਿਆਂ ਦੀ। ਇਹ ਜਿਹੜੇ 3 ਗੱਲ ਦੇ ਪਹਿਲੂ ਨੇ ਉਹ ਮੇਰੇ ਮਨ 'ਤੇ ਆਉਂਦੇ ਵਾਰ ਵਾਰ।
SBS Radio. ਅਤੇ ਜਿਹੜਾ ਇਹ ਡਿਜੀਟਲ ਦੁਨੀਆ ਆਉਣ ਵਾਲਾ ਸਮਾਂ, ਇਹਦੇ 'ਚ ਕੰਪਿਊਟਰ ਦਾ ਇੱਕ ਅਹਿਮ ਯੋਗਦਾਨ ਆ, ਜੇ ਆਪਾਂ ਉਹਦੇ ਐਲੋਗਰਥਮ ਦੀ ਗੱਲ ਕਰੀਏ, ਕੰਪਿਊਟਰ ਦੀ ਭਾਸ਼ਾ ਦੀ ਗੱਲ ਕਰੀਏ, ਤਾਂ ਉਹਦੇ 'ਚ ਮੈਂ ਦੇਖਦਾ ਵੀ ਜੇ ਆਪਾਂ ਵੈਬਸਾਈਟਸ ਦੀ ਉਹ ਗੱਲ ਕਰੀਏ ਤਾਂ ਪੰਜਾਬੀ ਦਾ ਓਨਾ ਪ੍ਰਚਾਰ ਪਸਾਰਾ ਨਹੀਂ ਹੋਇਆ। ਇਹ ਲੋਕਾਂ ਦੀ ਕਮਜ਼ੋਰੀ ਕਿੱਥੇ ਕਾ, ਕਿਉਂ ਨਹੀਂ ਇੱਦਾਂ ਹੋ ਰਿਹਾ? ਜਦਕਿ ਆਪਾਂ ਚੀਨੀਆਂ ਵੱਲ ਦੇਖੀਏ, ਜਪਾਨੀਆਂ ਵੱਲ ਦੇਖੀਏ, ਉਹ ਸਾਰੇ ਆਪਣੀ ਟਿਕ ਲੱਗੇ ਹੋਏ ਟ੍ਰੇਨਾਂ 'ਚ ਬੈਠੇ।
ਦੇਖੋ ਜੀ, ਇੱਕ ਗੱਲ ਤਾਂ ਆਪਾਂ ਜਿੱਦਾਂ ਹੁਣ ਕਹਿੰਦੇ ਹਾਂ ਵੀ ਸਰਕਾਰ, ਵਪਾਰ, ਇਹਨਾਂ ਦੋ ਗੱਲਾਂ ਦਾ ਵੱਡਾ ਹਿੱਸਾ। ਤੀਜਾ ਗੱਲ ਸੁਪਨਾ ਲੈਣ ਦੀ ਆ, ਸਾਡੇ ਹਜੇ ਅਸੀਂ ਸ਼ਾਇਦ ਸੁਪਨਾ ਉੱਦਾਂ ਨਹੀਂ ਲਿਆ ਹੋਇਆ। ਕੁਛ ਸਾਡੇ ਲੋਕ ਚਿੰਤਾ ਕਰ ਰਹੇ ਨੇ, ਉਹ ਸੁਪਨਾ ਲੈ ਰਹੇ ਨੇ, ਉਹ ਸੁਪਨਾ ਇੱਕ ਨੂੰ ਪੂਰਾ ਵੀ ਹੋ ਜਾਣਾ।
ਜਿਹੜੀਆਂ ਵੱਡੇ ਅਦਾਰੇ ਆ ਜਿਵੇਂ ਯੂਨੈਸਕੋ ਆ ਜਾਂ ਕੋਈ ਹੋਰ ਉਸ ਟਾਈਪ ਦੇ ਅਦਾਰੇ ਨੇ ਜਿਹੜੇ ਚਾਹੁੰਦੇ ਆ ਬੋਲੀਆਂ ਨੂੰ, ਖਿੱਤਿਆਂ ਨੂੰ, ਸੱਭਿਆਚਾਰ ਨੂੰ ਆਪੋ ਆਪਣੀ ਪਛਾਣ ਮਿਲੇ, ਉਸ ਸੰਬੰਧੀ ਉਹ ਬਣਦੀਆਂ ਗ੍ਰਾਂਟਾਂ ਵੀ ਦਿੰਦੇ ਆ, ਪੈਸੇ ਵੀ ਦਿੰਦੇ ਆ, ਉੱਥੇ ਪ੍ਰੋਜੈਕਟਸ ਵੀ ਰਨ ਕਰਦੇ ਆ, ਤਾਂ ਉਹਨਾਂ ਦਾ ਕੀ ਤੁਸੀਂ ਯੋਗਦਾਨ ਦੇਖਦੇ ਹੋ ਅੱਜ ਦੇ ਮੌਜੂਦਾ ਸਮਾਜ 'ਚ ਜਾਂ ਸੰਸਾਰ 'ਚ?
ਦੇਖੋ, ਜਿਨ੍ਹਾਂ ਦੀ ਮਤਲਬ ਹਸਤੀ ਖਤਰੇ ਦੇ ਨੇੜੇ ਹੈ ਉਹਨਾਂ ਲਈ ਤਾਂ ਹੁਣ ਯੋਗਦਾਨ ਅਸਲ 'ਚ ਉਹਨਾਂ ਦਾ ਹੀ ਹੈ ਵੀ ਉੱਥੋਂ ਉਹਨਾਂ ਨੂੰ ਜਿੰਨਾ ਕੋਈ ਪੈਸਾ ਮਿਲਦਾ, ਜਿੰਨਾ ਕੋਈ ਉਹਨਾਂ ਦਾ ਨਾਂ ਥਾਂ ਰੱਖਣ ਦੀ ਇੱਛਾ ਕੀਤੀ ਜਾ ਰਹੀ ਹੈ। ਕਿਉਂਕਿ ਜਿਨ੍ਹਾਂ ਦੀ ਹਸਤੀ ਹੁਣ ਛੋਟੀ ਪੈ ਗਈ ਹੈ, ਬਹੁਤੀ ਥਾਵਾਂ 'ਤੇ ਉਹਨਾਂ 'ਚ ਇੰਨਾ ਜ਼ੋਰ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਬਚਾ ਲੈਣਗੇ। ਜੇ ਤਾਂ ਦੁਨੀਆਂ ਦਾ ਵੱਡਾ ਭਾਈਚਾਰਾ ਜਿਹੜਾ ਕਿਸੇ ਵੀ ਕਾਰਨ ਚਾਹੁੰਦਾ ਕਿ ਉਹ ਬਚੇ ਰਹਿਣ, ਤਾਂ ਦਾ ਵੱਡਾ ਹਿੱਸਾ ਦੁਨੀਆਂ ਦੀਆਂ ਬੋਲੀਆਂ ਦਾ ਬਚਿਆ ਰਹੂਗਾ, ਨਹੀਂ ਤਾਂ ਮਰ ਜਾਏਗਾ।
ਅਤੇ ਬੱਚਿਆਂ 'ਚ ਪੰਜਾਬੀ ਦਾ ਜਾਗ ਕਿਵੇਂ ਲਾਈਏ? ਕਿਉਂਕਿ ਬੱਚੇ ਦਾ ਮਨ ਇੱਕ ਉਹੀ ਕੱਚੀ ਮਿੱਟੀ ਵਾਲਾ, ਜਿਹੋ ਜਿਹੇ ਸਾਂਚੇ 'ਚ ਤੁਸੀਂ ਪਾਉਣਾ ਉਹਨੇ ਢਲ ਜਾਣਾ, ਪਰ ਆਪਾਂ ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਜਾਂ ਜ਼ਿਆਦਤੀ ਵੀ ਨਹੀਂ ਕਰ ਸਕਦੇ, ਧੱਕਾ ਵੀ ਨਹੀਂ ਕਰ ਸਕਦੇ।
ਹਾਂਜੀ,
ਕਿਉਂਕਿ ਸਕੂਲਾਂ 'ਚ ਤਾਂ ਉਹਨੇ ਅੰਗਰੇਜ਼ੀ ਬੋਲਣੀ ਆ ਅਤੇ ਉੱਥੇ ਜਾ ਕੇ ਕਈ ਵਾਰ ਉਹਦੇ 'ਚ ਉਹ ਕੰਪਲੈਕਸ ਬਣ ਜਾਂਦਾ ਵੀ ਯਾਰ ਮੈਨੂੰ ਅੰਗਰੇਜ਼ੀ ਉਨੀ ਚੰਗੀ ਨਹੀਂ ਆਉਂਦੀ, ਮੈਨੂੰ ਤਾਂ ਘਰਦਿਆਂ ਨੇ ਪੰਜਾਬੀ ਪੰਜਾਬੀ, ਮੈਂ ਗੱਲ ਬਾਹਰਲੇ ਮੁਲਕਾਂ ਦੀ ਕਰ ਰਿਹਾ। ਅਤੇ ਉਸ ਸਿਲਸਿਲੇ 'ਚ ਫਿਰ ਉਹ ਬੱਚੇ ਨੂੰ ਹੁਣ ਗੱਲਾਂ ਅੱਖਰ ਸਾਡੇ ਉਹੀ ਮੂੰਹ 'ਚ ਅੰਗਰੇਜ਼ੀ ਦੇ ਚੜਿਆ, ਬੱਚੇ ਨੂੰ ਫਿਰ ਟਿਊਨ ਇਨ ਕਿੱਦਾਂ ਕਰਨਾ?
ਹਾਂਜੀ, ਇਹਦੇ ਲਈ ਜਿਹੜਾ ਮੈਨੂੰ ਲੱਗਦਾ ਕਿ ਤਾਂ ਇਹ ਹੈ ਕਿ ਜੇ ਤਾਂ ਅਸੀਂ ਆਪਣੇ ਘਰ ਆਪਣੇ ਬੱਚੇ ਨਾਲ ਜਾਂ ਬੱਚੇ ਦੇ ਸਾਹਮਣੇ ਜਦੋਂ ਪੰਜਾਬੀ ਬੋਲ ਰਹੇ ਹਾਂ ਤਾਂ ਬੱਚਾ ਸ਼ਬਦਾਂ ਨੂੰ ਸੁਣਨ ਦੇ ਨਾਲ ਨਾਲ ਸਾਨੂੰ ਵੇਖ ਰਿਹਾ। ਜੇ ਤਾਂ ਸਾਡੇ 'ਚ ਉਹਨੂੰ ਕੋਈ ਕਿਸੇ ਕਿਸਮ ਦਾ ਚਾਅ, ਯਕੀਨ, ਵਿਸ਼ਵਾਸ ਹੈ ਨਾ, ਕੁਛ ਇੱਜ਼ਤ ਮਾਣ ਵਾਲੀ ਗੱਲ ਲੱਭਦੀ ਹੈ, ਫਿਰ ਤਾਂ ਉਹ ਇਸ ਦੀ ਰੀਸ ਕਰੇਗਾ, ਇਹਨੂੰ ਸਿੱਖਣ ਦੀ ਇੱਛਾ ਅਤੇ ਕੋਸ਼ਿਸ਼ ਵੀ ਕਰੇਗਾ। ਜਦੋਂ ਅਸੀਂ ਬੱਦੇ ਰੁੱਦੇ ਜਾਂ ਧੱਕੇ ਨਾਲ ਜਾਂ ਲਹਿ ਜੀ ਨਾ ਕਰਾਂਗੇ ਫਿਰ ਹੋਰ ਗੱਲ ਹੈ। ਜੇ ਸਾਡੇ ਮਨ 'ਚ ਪਹਿਲਾਂ ਹਾਰ ਦਾ ਕੋਈ ਖਾਬ ਖਿਆਲ ਆ ਗਿਆ ਫਿਰ ਸਾਡੇ ਤੋਂ ਬੱਚੇ ਨੂੰ ਸਿਖਾਈ ਨਹੀਂ ਜਾ ਸਕਦੀ, ਚਾਹੇ ਉਹਦੀਆਂ ਜਿੰਨੀਆਂ ਮਰਜ਼ੀ ਸਾਡੀਆਂ ਉਹਦੇ 'ਤੇ ਕੋਸ਼ਿਸ਼ਾਂ ਲੱਗੀਆਂ ਰਹਿਣ। ਜਿਹੜਾ ਸਾਡੇ ਮਨ 'ਚ ਇੱਕ ਅਹਿਸਾਸ ਆ ਗਿਆ ਨਾ ਕਿਸੇ ਕਿਸਮ ਦਾ ਛੋਟੇ ਹੋਣ ਦਾ ਜਾਂ ਵੀ ਅਸੀਂ ਪਾਸੇ ਰਹਿ ਜਾਂਗੇ, ਉਹਦਾ ਉਹ ਪਹਿਲਾਂ ਹੀ ਬੱਚੇ ਦੇ ਅੰਦਰ ਚੱਲ ਜਾਂਦਾ ਸਾਡੇ ਤੋਂ ਬਿਨਾਂ ਬੋਲਿਆਂ। ਵੀ ਜਿੰਨਾ ਚਿਰ ਸਾਡੇ ਜਿਹੜੇ ਅਸੀਂ ਮਾਂ ਪਿਓ ਬਣਦੇ ਹਾਂ ਬੱਚਿਆਂ ਦੇ, ਉਹਨਾਂ ਦੇ ਅੰਦਰ ਇੱਛਾ ਅਤੇ ਆਪਣੀ ਬੋਲੀ ਬੋਲਣ ਦਾ ਜਿਹੜਾ ਮਾਣ ਹੈ, ਜੇ ਮਾਂ ਪਿਓ ਦੇ ਅੰਦਰ ਹੈ ਤਾਂ ਬੱਚੇ ਅੰਦਰ ਆਪ ਮਹਾਰਾ ਚੱਲ ਜਾਏਗਾ। ਜੇ ਸਾਡੇ ਅੰਦਰ ਮਾਂ ਪਿਓ ਵੱਲੋਂ ਵਜੋਂ ਹੈ ਨਹੀਂ ਮਾਣ, ਫਿਰ ਸਾਡੀ ਕੋਸ਼ਿਸ਼ ਸਫਲ ਨਹੀਂ ਹੋਏਗੀ ਪੂਰੀ
ਜੀ। ਸੋ ਪੁੰਗਰ ਦੀਆਂ ਜਿਹੜੀਆਂ ਡੋਡੀਆਂ ਉਹਨਾਂ ਨੂੰ ਜਾਗ ਲਾਉਣ ਦੀ ਲੋੜ ਆ। ਫੁੱਲ ਟਾਣੀ ਨੂੰ ਕਹਿਣ ਕੇ ਤੂੰ ਕੌਣ ਹੈ, ਇਸ ਤੋਂ ਵੱਡੇ ਹੋਰ ਕੀ ਹੋਣਗੇ ਹਾਦਸੇ, ਜੇ ਕੱਲ੍ਹ ਨੂੰ ਨਿਆਣੇ ਇਹੀ ਪੁੱਛੀ ਜਾਣ ਜੀ ਪੰਜਾਬੀ ਬੋਲਣ ਦਾ ਫਾਇਦਾ ਕੀ ਆ, ਉਹ ਸਾਡੇ ਲਈ ਇੱਕ ਬੜੀ ਸ਼ਰਮ ਦੀ ਗੱਲ ਹੋਊਗੀ। ਅਤੇ ਪੰਜਾਬੀ ਲੋਕਾਂ 'ਚ ਮੈਂ ਜਾਂਦੀ ਵਾਰ ਦਾ ਸਵਾਲ ਪੁੱਛਾਂ, ਕਿਤਾਬਾਂ ਪੜ੍ਹਨ ਦੀ ਜਿਹੜੀ ਚੇਟਕ ਆ, ਚਿਣਗਾ, ਉਹ ਓਨੀ ਨਹੀਂ ਰਹੀ। ਹੁਣ ਲੋਕ ਆਪਣੇ ਮਨਾਂ 'ਚ ਪਤਾ ਨਹੀਂ ਕਿਤਾਬਾਂ ਨੂੰ ਵਿਸਾਰਦੇ ਜਾ ਰਹੇ ਆ, ਹਰ ਕਿਸੇ ਦੀਆਂ ਉਂਗਲਾਂ ਸਮਾਰਟਫੋਨ 'ਤੇ ਲੱਗੀਆਂ ਹੋਈਆਂ, ਲੋਕਾਂ ਲਈ ਫੇਸਬੁੱਕ, ਵਟਸਐਪ ਕਿਤਾਬਾਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਈ ਆ। ਅੱਗੇ ਮੈਂ ਕੋਈ ਹਾਈਕੂ ਪੜ੍ਹਦਾ ਸੀ, ਉਹ ਕਹਿੰਦੇ NRI ਘਰੇ ਭਾਰਤ ਲਾਈ, ਕੱਢ ਕਿਤਾਬਾਂ ਕਿਲੋ ਬਰਫੀ ਪਾਈ।
ਦੇਖੋ ਦੋ ਤਿੰਨ ਗੱਲਾਂ ਇਹਦੇ 'ਚ, ਇੱਕ ਤਾਂ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਨਵੀਂ ਮੁਸ਼ਕਲ ਬਾਰੇ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਬਾਕੀ ਦੁਨੀਆ ਦੋ ਚਾਰ ਕਿਵੇਂ ਹੋ ਰਹੀ ਹੈ, ਇੱਕ ਤਾਂ ਲਗਭਗ ਸਾਰੀ ਦੁਨੀਆ 'ਚ ਹੀ ਹੈ ਕਿ ਉਸ ਤਰ੍ਹਾਂ ਦਾ ਜਿਹੜਾ ਨਵੀਆਂ ਚੀਜ਼ਾਂ ਦਾ ਰੁਝਾਨ ਹੋ ਗਿਆ। ਦੂਜਾ, ਜਿੱਦਾਂ ਸਾਡੇ ਲੋਕ ਹੈ, ਮੈਨੂੰ ਲੱਗਦਾ ਵੀ ਹਾਲੇ ਉਹ ਕੁਛ ਗੱਲਾਂ ਕਰਕੇ ਨਵੇਂ ਯੁੱਗ 'ਚ ਆਏ ਨੇ, ਕੁਛ ਚੀਜ਼ਾਂ ਕਰਕੇ ਨਵੇਂ ਯੁੱਗ 'ਚ ਹਜੇ ਪਹੁੰਚੇ ਨਹੀਂ ਹਨ। ਅਤੇ ਤੀਜਾ, ਕਈ ਵਾਰੀ ਆਪਾਂ ਬਣੀਆਂ ਬਣਾਈਆਂ ਧਾਰਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਾਂ ਵੀ ਜਿਸ ਕੁ ਤਰ੍ਹਾਂ ਦਾ ਪੰਜਾਬੀ ਦੇ ਵਿਦਵਾਨ ਗਿਆਨ ਪੈਦਾ ਕਰ ਰਹੇ ਨੇ ਉਹਦੇ ਹਿਸਾਬ ਨਾਲ ਲੋਕ ਪੰਜਾਬੀ 'ਚ ਕਿਤਾਬਾਂ ਵੱਧ ਪੜ੍ਹ ਰਹੇ ਨੇ। ਮੇਰਾ ਮੰਨਣਾ ਇਸ 'ਚ ਇਹ ਹੈ ਕਿ ਉਨਾ ਵਧੀਆ ਪੰਜਾਬੀ 'ਚ ਗਿਆਨ ਪੈਦਾ ਹਾਲੇ ਹੋ ਨਹੀਂ ਰਿਹਾ ਜਿੰਨਾ ਲੋਕ ਪੜ੍ਹ ਰਹੇ ਨੇ, ਅਤੇ ਜਿਨ੍ਹਾਂ ਜਿਨ੍ਹਾਂ ਸੱਜਣਾਂ ਦੇ ਨਾਂ ਨਾਲ ਇਹ ਲੱਗੀ ਹੋਈ ਹੈ ਪੂਛ,
ਠੀਕ ਹੈ,
ਉਹਨਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ।
ਅਤੇ ਸੇਵਕ ਸਿੰਘ ਜੀ, ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਜਿਹੜਾ ਅੱਜ ਕੱਲ੍ਹ ਪੰਜਾਬ ਦਾ ਮਾਹੌਲ ਬਣਿਆ ਹੋਇਆ, ਲੱਚਰ ਗਾਇਕੀ ਉੱਥੇ ਪ੍ਰਧਾਨ ਹੋਈ ਹੋਈ ਆ, ਯੂਟਿਊਬ 'ਤੇ ਕਈ ਵਾਰ ਗਾਣੇ ਸੁਣਨ ਨੂੰ ਮਿਲਦੇ ਆ
ਜੀ,
ਉਹ ਗਾਣੇ ਅਸਲ 'ਚ ਗਾਣੇ ਹੈ ਹੀ ਨਹੀਂ, ਮੈਨੂੰ ਤਾਂ ਲੱਗਦੇ ਨਹੀਂ ਹੁੰਦੇ, ਜਾਂ ਕਹਿ ਲਓ ਪੰਜਾਬੀ ਗਾਇਕੀ ਦਾ ਜਿਹੜਾ ਖੌਰੂ ਖੜਕਾ, ਉਹਨੂੰ ਲੈ ਕੇ ਪੰਜਾਬੀ ਲੋਕ ਕਿੰਨੇ ਕੁ ਚਿੰਤਤ ਨੇ?
ਮੇਰੇ ਖਿਆਲ 'ਚ ਤੁਹਾਨੂੰ ਹਰ ਕਿਤੇ ਮਿਲ ਜਾਣਗੇ ਜੀ, ਜਿੱਦਾਂ ਗੀਤ ਹਰ ਕਿਤੇ ਵੱਜਦੇ ਨੇ ਅਤੇ ਨਾਲ ਨਾਲ ਜਿਹੜੇ ਚਿੰਤਤ ਲੋਕ ਨੇ ਉਹ ਵੀ ਹਰ ਕਿਤੇ ਮਿਲਦੇ ਸਾਨੂੰ। ਹਾਂ, ਇਹ ਜ਼ਰੂਰ ਹੈ ਇਹਦੇ 'ਚ ਕਿ ਇਹ ਜਿਹੜੇ ਗੀਤ ਜਿਹੜਾ ਸੰਗੀਤ ਚੱਲਦਾ ਪਿਆ ਇਹ ਸਾਡੀ ਇੱਕ ਤਰ੍ਹਾਂ ਦੀ ਜਿਹੜੀ ਸਮਾਜ ਦੀ ਸਾਂਝੀ ਮਨੋਦਸ਼ ਹੈ ਉਹਦਾ ਪ੍ਰਤੀਕ ਹੈ। ਇਹਦਾ ਮੈਂ ਸਮਝਦਾ ਕਿ ਸਾਡੇ ਕੋਲ ਇਤਿਹਾਸ ਜਿਹੜਾ ਮਾਣ ਹੈ ਪੰਜਾਬੀ ਵਾਸਤੇ ਉਹ ਇਹ ਹੈ ਕਿ ਸਾਡੇ ਗੁਰੂਆਂ ਪੀਰਾਂ ਨੇ ਇਸੇ ਸੰਗੀਤ ਰਾਹੀਂ ਸਾਨੂੰ ਉਹ ਸਿੱਖਿਆ ਦਿੱਤੀ ਜਿਹੜੀ ਸਾਡੇ ਕੋਲ ਸਦੀਆਂ ਸਦੀਆਂ ਤੱਕ ਰਹੇਵੇਗੀ, ਅਤੇ ਹੁਣ ਅਸੀਂ ਉਸੇ ਸੰਗੀਤ ਨਾਲ ਗਾਲਾਂ ਨੂੰ ਜਾਂ ਇੱਕ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨੂੰ ਪ੍ਰਚਾਰ ਰਹੇ ਹਾਂ। ਇਹ ਸਾਡੀ ਕਿਤੇ ਧੁਰ ਅੰਦਰਲੀ ਜਿਹੜੀ ਸੰਵੇਦਨਾ ਜਿਹੜਾ ਸਾਡੇ ਅੰਦਰ ਸੋਹਜ ਹੈ ਉਹਦੇ ਨੁਕਸਾਨੇ ਜਾਣ ਦੀ ਗਵਾਹੀ ਹੈ
ਜੀ। ਕਿਉਂਕਿ ਮੈਂ ਰਣਜੀਤ ਬਾਵਾ ਇੱਥੇ ਸਟੂਡੀਓ ਆਇਆ, ਮੈਂ ਉਹਨੂੰ ਪੁੱਛਿਆ ਸਵਾਲ, ਮੈਂ ਤੂੰ ਗਾਣਾ ਗਾਇਆ ਸੀ ਜੱਟ ਦੀ ਅਕਲ ਵੇਚ ਕੇ ਫਸਲ ਕਢਾ ਲਈ ਰਫਲ ਜੀਆਂ ਨੂੰ ਪੰਗਾ, ਇਹ ਗਾਣਾ ਸੁਣ ਕੇ ਫਿਰ ਵਿਆਹਾਂ 'ਤੇ ਲੋਕ ਭੰਗੜੇ ਪਾਉਂਦੇ ਆ, ਨੱਚਦੇ ਆ ਜਾਂ ਉਹ ਸ਼ਰਮਸਾਰ ਹੋਏ ਮੂੰਹ ਲੁਕਾਉਂਦੇ ਫਿਰਦੇ ਆ? ਉਹ ਕਹਿੰਦਾ ਜੀ ਵਿਆਹਾਂ 'ਤੇ ਜਾ ਕੇ ਜਦ ਮੈਨੂੰ ਮੇਰੇ ਗਾਣੇ 'ਤੇ ਇੱਦਾਂ ਭੰਗੜੇ ਪੈਂਦੇ ਆ ਮੈਨੂੰ ਵੀ ਸ਼ਰਮ ਆਉਂਦੀ ਆ, ਜਦਕਿ ਇਹ ਗਾਣਾ ਸ਼ਰਮਸਾਰ ਹੋਣ ਵਾਲਾ ਵਾ ਪਰ ਇਹਨੂੰ ਲੋਕ ਇਹਦੇ 'ਤੇ ਨੱਚਦੇ ਆ, ਟੱਪਦੇ ਆ, ਦਾਰੂ ਪੀ ਕੇ ਭੰਗੜੇ ਪਾਉਂਦੇ ਆ। ਸੋ ਇਹ ਇੱਕ ਅਖਲਾਕੀ ਗਿਰਾਵਟ ਕਹਿ ਲਓ ਜਾਂ ਸਾਡਾ ਸੱਭਿਆਚਾਰ ਸਮਾਜ ਕਿੱਧਰ ਨੂੰ ਜਾ ਰਿਹਾ ਉਹਦੀ ਇੱਕ ਮਨੋਦਸ਼ਾ ਕਹਿ ਲਓ, ਜਿਹੜੀ ਗੱਲ ਹੁਣ ਤੁਸੀਂ ਬਖੂਬੀ ਦੱਸੀ ਹੈ। ਅਤੇ ਆਖਰੀ ਸਵਾਲ ਪੁੱਛਾਂ ਮੈਂ ਤੁਹਾਨੂੰ, ਲਿਖੋ, ਪੜ੍ਹੋ, ਬੋਲੋ, ਸੁਣੋ, ਸਮਝੋ ਪੰਜਾਬੀ, ਤੁਹਾਡੀ ਮਾਂ ਬੋਲੀ, ਤੁਹਾਡੀ ਮਾਂ ਜ਼ਬਾਨ, ਇਸ ਚੀਜ਼ 'ਤੇ ਪਹਿਰਾ ਦੇਣ ਲਈ ਤੁਸੀਂ ਕਿਹੜੀਆਂ 3, 4, 5 ਜਾਂ ਜਿੰਨੀਆਂ ਵੀ ਗੱਲਾਂ ਤੁਸੀਂ ਦੱਸਣੀਆਂ ਚਾਹੋ, ਜਿਵੇਂ ਆਪਾਂ ਕਹਿੰਦੇ ਨਾ 5 ਨੁਕਾਤੀ ਪ੍ਰੋਗਰਾਮ ਆ ਜੀ, ਇੱਥੋਂ ਸ਼ੁਰੂ ਕਰੋ ਅਤੇ ਇੱਥੇ ਖਤਮ ਕਰੀਏ
ਜੀ,
ਉਹਨੂੰ ਜੇ ਤੁਸੀਂ ਸਮ ਅਪ ਕਰਦੇ ਹੋ ਤਾਂ ਬੜੀ ਮਿਹਰਬਾਨੀ।
ਪਹਿਲੀ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਹੈ ਕਿ ਅਸੀਂ ਜਦੋਂ ਪੰਜਾਬੀ ਬੋਲਦੇ ਹਾਂ ਜਾਂ ਗੱਲ ਕਰਦੇ ਹਾਂ ਸਾਡੇ ਅੰਦਰ ਬਕਾਇਦਾ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਹਾਂ, ਮੈਂ ਕਿ ਸਵੈ ਮਾਣ ਪੂਰਾ ਹੋਣਾ ਚਾਹੀਦਾ,
ਹੀਣ ਭਾਵਨਾ ਨਹੀਂ ਹੋਣੀ ਚਾਹੀਦੀ।
ਹਾਂ, ਕਿਉਂਕਿ ਇਹਦੇ ਬਿਨਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਨਹੀਂ ਸਕਦੇ ਨਾ ਆਪ ਬੋਲ ਸਕਦੇ ਹਾਂ। ਦੂਜਾ, ਜਿਹਦੇ ਮਨ 'ਚ ਵੀ ਕੋਈ ਖਿਆਲ ਆਉਂਦਾ ਪੰਜਾਬੀ ਨੂੰ ਬਚਾਉਣ ਦਾ ਜਾਂ ਪੰਜਾਬੀ ਨੂੰ ਆ ਰਹੀ ਮੁਸ਼ਕਲ ਦਾ, ਉਹ ਇੱਕ ਭਾਈਚਾਰਕ ਤੌਰ 'ਤੇ ਸਾਨੂੰ ਦੂਜਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਉਹਦਾ ਸਾਂਝਾ ਮਨ ਨੂੰ ਬੰਨਿਆ ਜਾ ਸਕੇ,
ਵਿਚਾਰ ਚਰਚਾ ਮੰਥਨ।
ਹਾਂਜੀ। ਤੀਜਾ, ਕਿ ਹੁਣ ਜਿੱਦਾਂ ਸਾਡੇ ਲੋਕ ਜਿਹੜੇ ਬਾਹਰ ਵੱਸਦੇ ਵੀਰ ਨੇ ਉਹ ਪੰਜਾਬੀ ਪੜ੍ਹਾ ਰਹੇ ਨੇ ਜਿਸ ਤਰ੍ਹਾਂ, ਉਹ ਠੀਕ ਆ, ਉਹਨਾਂ ਦੀ ਮਿਹਨਤ ਵਧੀਆ ਸੋਹਣੀ ਹੈ, ਪਰ ਉਹਦੇ ਲਈ ਉਹਨਾਂ ਨੂੰ ਜਿੰਨੀ ਲੋੜ ਹੈ ਉਹ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਕਿ ਊੜੇ ਆੜੇ ਦੀ ਐਨ ਉਚਾਰਨ ਤੋਂ ਲੈ ਕੇ, ਹੁਣ ਤੁਸੀਂ ਦੇਖੋ ਸਾਡੇ ਬੰਦੇ ਮੈਂ ਸਮੇਤ ਜਿਹੜੇ ਪੜ੍ਹਾਉਣ ਵਾਲੇ ਨੇ ਉਹ ਵੀ ਝਿਜਕਦੇ ਆ ਪੂਰੀ 35 ਨੂੰ ਉਚਾਰਨ ਤੋਂ ਵੀ, ਇਸ ਕਰਕੇ ਮਾਪਿਆਂ ਨੂੰ ਵੀ ਅਤੇ ਪੜ੍ਹਾਉਣ ਵਾਲਿਆਂ ਨੂੰ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮਿਹਨਤ ਕਰਨੀ ਪੈਣੀ ਆਪਣੇ ਆਪ ਨੂੰ ਸਿਖਾਉਣ ਦੀ ਤਾਂ ਕਿ ਉਹ ਬੱਚਿਆਂ ਨੂੰ ਅੱਗੇ ਆਪਣੀ ਦੇ ਸਕਣ ਜਿਹੜੀ ਵਿਰਾਸਤ ਹੈ। ਅਖੀਰਲੀ ਗੱਲ ਇਹ ਹੈ ਕਿ ਜਿਹੜਾ ਸਾਡੇ ਕੋਲ ਵਿਰਾਸਤ ਵਜੋਂ ਗੁਰੂ ਗ੍ਰੰਥ ਸਾਹਿਬ ਹੈ ਜਾਂ ਸਾਡੇ ਕੋਲ ਜਿਹੜਾ ਸੱਭਿਆਚਾਰ ਦਾ ਬਾਕੀ ਹਿੱਸਾ ਹੈ ਉਹਦੇ ਹੁੰਦਿਆਂ ਸਾਨੂੰ ਡਰਨ ਦੀ ਲੋੜ ਤਾਂ ਨਹੀਂ ਹੈ ਬਿਲਕੁਲ ਵੀ, ਪਰ ਆਪਣੀ ਲਿਪੀ ਦੇ ਅੱਖਰਾਂ ਨੂੰ ਉਹਨੂੰ ਸਾਨੂੰ ਵਿਸਾਰਨਾ ਨਹੀਂ ਚਾਹੀਦਾ ਉਸ ਗੱਲ ਨੂੰ। ਬੇਸ਼ੱਕ ਹਾਲਾਂਕਿ ਅਸੀਂ ਆਮ ਤੌਰ 'ਤੇ ਪੰਜਾਬੀ ਨੂੰ ਇਕੱਲੇ ਇੱਥੋਂ ਤੱਕ ਕਰ ਲੈਂਦੇ ਹਾਂ ਸੀਮਤ, ਜਿਹੜਾ ਭਾਰਤੀ ਪੰਜਾਬ ਤੱਕ ਹੈ, ਜਿਵੇਂ ਪੰਜਾਬੀ ਬੋਲੀ ਹੈ ਉਹ ਸਾਨੂੰ ਪਤਾ ਕਿ ਹੁਣ ਘੱਟੋ ਘੱਟ 4 ਪੰਜਾਬ ਹੋ ਗਏ ਨੇ, ਉਹ ਸਾਰਿਆਂ 'ਚ ਕਿੰਨੀ ਸਾਂਝ ਬਣਾ ਸਕਦੇ ਹਾਂ ਅਸੀਂ, ਉਹ ਸਾਡੀ ਸਫਲਤਾ ਦਾ ਵੱਡਾ ਆਧਾਰ ਬਣੇਗੀ
ਜੀ। ਉਹ ਸੁਖਵਿੰਦਰ ਅਮ੍ਰਿਤ ਹੋਣਾ ਦਾ ਸ਼ੇਅਰ ਆ, ਖਾਣ ਨੂੰ ਤੈਨੂੰ ਖੀਰ ਦਊਂਗੀ, ਨਾਲ ਦੇਊਂਗੀ ਪੂੜਾ, ਬਹਿਣ ਨੂੰ ਤੈਨੂੰ ਕੁਰਸੀ ਲੈ ਦੂੰ, ਪੈਣ ਨੂੰ ਲਾਲ ਪੰਘੂੜਾ, ਲਿਆ ਕੇ ਇਸ ਤਰ੍ਹਾਂ ਬਾਹਦਿਆਂ ਬੂਦੇ, ਸਿਰ 'ਤੇ ਕਰਦਿਆਂ ਜੂੜਾ, ਜੇ ਮੇਰਾ ਪੁੱਤ ਬਣਨਾ ਮੈਨੂੰ ਲਿਖ ਕੇ ਦਿਖਾ ਦੇ ਉੜਾ। ਇਹ ਸ਼ੇਅਰ ਦੇ ਨਾਲ ਜੀ ਅੱਜ ਦੀ ਇਸ ਇੰਟਰਵਿਊ ਨੂੰ ਇੱਥੇ ਹੀ ਆਪਾਂ ਖਤਮ ਕਰਦੇ ਹਾਂ। ਤੁਸੀਂ ਸਮੇਂ 'ਚ ਸਮਾਂ ਕੱਢਿਆ, ਸਟੂਡੀਓ ਚੱਲ ਕੇ ਆਏ, ਬਹੁਤ ਬਹੁਤ ਮਿਹਰਬਾਨੀ
ਤੁਹਾਡੀ ਵੀ ਜੀ, ਬਹੁਤ ਬਹੁਤ ਮਿਹਰਬਾਨੀ।